ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਿਰਲੇਖ ਹੈ ਪ੍ਰੀਤਮ ਜੀ। ਇਸ ਲਿਖਤ ਨੂੰ 7 ਭਾਗਾਂ ਵਿੱਚ ਪੜ੍ਹਿਆ ਜਾਵੇਗਾ ਜੀ। ਸੋ ਪਹਿਲਾ ਭਾਗ ਆਓ ਪਿਆਰ ਨਾਲ ਸਰਵਣ ਕਰੀਏ ਜੀ। ਜਿਸ ਤਰ੍ਹਾਂ ਬੰਨ ਦੀ ਖਿੜੀ ਹੋਈ ਬਹਾਰ ਬਹਾਰ ਦੇ ਰਸੀਏ ਨੈਣਾਂ ਦੇ ਨਾ ਹੋਣ ਕਰਕੇ ਐਵੇਂ ਗਈ ਸਮਝੀ ਜਾਂਦੀ ਹੈ, ਇਸੇ ਤਰ੍ਹਾਂ ਸਿਆਲ ਦੀਆਂ ਲੰਮੀਆਂ ਰਾਤਾਂ ਦੀ ਤਰੇਲ ਨਾਲ ਭਿੰਨੀ ਇੱਕ ਟੱਕ ਬਜਵੀਂ ਅਤੇ ਤਾਰਿਆਂ ਨਾਲ ਛਟਕ ਕੇ ਨਿਰਮਲ ਆਕਾਸ਼ ਤੋਂ ਪੈਂਦੀ ਹੋਈ ਸਰਦ ਚਾਂਦਨੀ ਚਾਂਦਨੀ ਦੇ ਰਸੀਆਂ ਦੇ ਨਾ ਹੋਣ ਕਰਕੇ ਮਾਨੋ ਐਵੇਂ ਹੀ ਚਲੀ ਜਾਂਦੀ ਹੈ। ਰਾਤ ਨੂੰ ਠੰਡ ਇਤਨੀ ਪੈਂਦੀ ਹੈ ਕਿ ਬਾਹਰ ਮੰਜੇ ਡਾਹ ਕੇ ਸੁੱਤਾ ਨਹੀਂ ਜਾਂਦਾ ਅਤੇ ਅੰਦਰ ਸੁੱਤਿਆਂ ਛੱਤ ਦਾ ਸਰਪੋਸ਼ ਚੰਨ ਦੇ ਨੂਰ ਨਾਲ ਭਰੇ ਹੋਏ ਆਕਾਸ਼ ਦਾ ਦਰਸ਼ਨ ਨਹੀਂ ਕਰਨ ਦਿੰਦਾ। ਪਰ ਇਹ ਸ਼ੌਕ ਕਿ ਸਾਰੀ ਰਾਤ ਦੀ ਨਿਰਮਲ ਚਾਂਦਨੀ ਭਰ ਕੇ ਪੈਂਦੀ ਅਤੇ ਆਕਾਸ਼ ਤੋਂ ਪ੍ਰਿਥਵੀ ਤੱਕ ਪਾਰੇ ਦੀ ਭਾਅ ਵਾਂਗੂ ਝਲਕਾ ਦੇਣ ਦੀ ਚਾਂਦਨੀ ਦਾ ਆਨੰਦ ਲਿਆ ਜਾਵੇ। ਅਕਸਰ ਕੁਦਰਤੀ ਦਰਸ਼ਨਾਂ ਦੇ ਪਿਆਰਿਆਂ ਨੂੰ ਬਾਹਰ ਖਿੱਚਦਾ ਅਤੇ ਖਿੱਚ ਖਿੱਚ ਲਿਆਉਂਦਾ ਰਹਿੰਦਾ ਹੈ। ਇਹੋ ਜਿਹੀ ਇੱਕ ਸੁਭਾਗੀ ਚਾਂਦਨੀ ਸਰਦ ਚਾਂਦਨੀ ਦੀ ਰਾਤ ਹੈ। ਇੱਕ ਪਾਣੀ ਦਾ ਡਲ ਡਾਢਾ ਹੌਲੀ ਹੌਲੀ ਵਹਿ ਰਿਹਾ ਹੈ। ਉੱਤੇ ਹੈ ਨੀਲਾ ਆਕਾਸ਼, ਡਲਕ ਰਹੇ ਹਨ ਚਿੱਟੇ ਤਾਰੇ, ਚਮਕ ਰਿਹਾ ਹੈ ਚਾਂਦੀ ਵਾਂਗੂ ਚੰਦ। ਹੇਠਾਂ ਹੈ ਨਿਰਮਲ ਨੀਰ ਜਿਸ ਵਿੱਚ ਝਲਕ ਰਿਹਾ ਹੈ ਸਾਰਾ ਗਗਨ ਤਾਰਿਆਂ ਅਤੇ ਚੰਦ ਸਮੇਤ। ਵਿਚਕਾਰੇ ਜਲ ਤੋਂ ਆਸਮਾਨ ਤੀਕ ਭਰ ਰਹੀ ਹੈ ਛਟਕੀ ਹੋਈ ਚਾਂਦਨੀ। ਕੀ ਕਹਿਣਾ ਹੈ, ਇੱਕ ਮਾਨੋ ਚਿਟਿਆਈ ਦੇ ਪ੍ਰਕਾਸ਼ ਦਾ ਲੋਕ ਪ੍ਰਗਟ ਹੋ ਪਿਆ ਜਾਪਦਾ ਹੈ। ਮਿੱਠੀ ਮਿੱਠੀ ਪਿਆਰੀ ਪਿਆਰੀ ਹਵਾ ਇਸ ਦੇ ਅਡੋਲ ਡਲ ਪਰ ਨਿੱਕੀਆਂ ਨਿੱਕੀਆਂ ਲਹਿਰਾਂ ਪੈਦਾ ਕਰ ਰਹੀ ਹੈ। ਇਹਨਾਂ ਲਹਿਰਾਂ ਦੇ ਉੱਤੇ ਇੱਕ ਛੋਟੀ ਜਿਹੀ ਬੇੜੀ ਸਹਿਜੇ ਸਹਿਜੇ ਟੁਰ ਰਹੀ ਹੈ। ਇੱਕ ਸੁੰਦਰ ਸੁਡੋਲ ਮੁਟਿਆਰ ਕਾਕੀ ਦੋ ਚੱਪੇ ਹੱਥ ਵਿੱਚ ਲਈ ਇਸ ਵਿੱਚ ਬੈਠੀ ਹੈ। ਕਿਸੇ ਕਿਸੇ ਵੇਲੇ ਰੱਤਾ ਕੋ ਚੱਪੇ ਨੂੰ ਹਿਲਾ ਲੈਂਦੀ ਹੈ, ਨਹੀਂ ਤਾਂ ਹਵਾ ਦੇ ਨਰਮ ਵੇਗ ਦੇ ਆਸਰੇ ਬੇੜੀ ਨੂੰ ਛੱਡ ਬੈਠੀ ਹੈ। ਉਹ ਸੁਣੋ, ਬੇੜੀ ਵਿੱਚੋਂ ਇੱਕ ਡਾਢੀ ਉਦਾਸ ਅਤੇ ਵੈਰਾਗ ਦੀ ਸੁਰ ਆ ਰਹੀ ਹੈ। ਪਿਆਰੇ ਵਤਨ ਮੈਂ ਚੱਲੀ ਰੋਂਦੀ ਵਿਦਾਹਾਂ ਹੋਂਦੀ, ਪਿਆਰੇ ਇਹ ਮਹਿਲ ਮੇਰੇ ਚੱਲੀ ਘਰਾਂ ਤੋਂ ਰੋਂਦੀ, ਕਿੱਥੇ ਚੱਲੀ ਨਾ ਜਾਣਾ ਸਾਥੀ ਨਹੀਂ ਮੁਹਾਣਾ, ਲਹਿਰਾਂ ਦੇ ਵਿੱਚ ਟਿਕਾਣਾ ਚੱਕੀ ਵਿਰਾਗ ਝੋਂਦੀ, ਵਿਛੜੇ ਜੋ ਸਨ ਪਿਆਰੇ ਸੱਜਣ ਅਤੇ ਸਾਖ ਸਾਰੇ, ਕੱਲੀ ਚੱਲੀ ਵਿਰਾਗਨ ਨੈਣਾ ਤੋਂ ਨੀਰ ਚੋਂਦੀ। ਫਿਰ ਚੁੱਪ ਹੋ ਗਈ, ਚੱਪੇ ਹਿੱਲੇ, ਬੇੜੀ ਤਿੱਖੀ ਹੋ ਕੇ ਸਰਕੀ ਅਤੇ ਉਸ ਚੰਦ ਚਾਂਦਨੀ ਵਿੱਚ ਚਾਂਦਨੀ ਰੂਪ ਹੋਈ ਨਾਰ ਨੇ ਜਲ ਦੇ ਕਿਨਾਰੇ ਖੜ੍ਹੇ ਮਹਿਲ ਵੱਲ ਹਸਰਤ ਦੀਆਂ ਨਜ਼ਰਾਂ ਨਾਲ ਡਿੱਠਾ। ਅੱਖਾਂ ਵਿੱਚੋਂ ਪਾਣੀ ਦੇ ਦੋ ਚਾਰ ਟੇਪੇ ਕੇਰੇ ਅਤੇ ਆਪਣੀਆਂ ਸਾਰੀਆਂ ਪਿਆਰੀਆਂ ਯਾਦਾਂ ਨੂੰ ਪ੍ਰਣਾਮ ਕਰਕੇ ਇੱਕ ਹੋਰ ਗੀਤ ਛੇੜਿਆ। ਛੁੱਟਣਾ ਜੋ ਆਪ ਇੱਕ ਦਿਨ ਅਜੇ ਹੋ ਤਿਆਗ ਟੁਰੀਏ, ਦਿਸੇ ਫਨਾ ਹੈ ਸਾਰਾ ਫਿਰ ਤਿਆਗ ਕੇ ਕਿਉਂ ਚੁਰੀਏ। ਬੇੜੀ ਟੁਰੀ ਅਰ ਟੁਰਦੀ ਹੀ ਚਲੀ ਗਈ। ਦਰਿਆ ਭਾਵੇਂ ਲੱਥਾ ਹੋਇਆ ਸੀ, ਪਾਣੀ ਮਾਨੋ ਖੜ੍ਹੇ ਵਾਂਗੂ ਸੀ, ਪਰ ਤਦ ਵੀ ਉਸ ਵਿੱਚ ਮੱਧਮ ਵੇਗ ਸੀ ਜਿਸ ਨਾਲ ਬੇੜੀ ਨੂੰ ਲਈ ਜਾ ਰਿਹਾ ਸੀ। ਖਿਉਣ ਬੇੜੀ ਚਲਾਉਣ ਵਾਲੀ ਮੁਟਿਆਰ ਨੇ ਕਿਸੇ ਪਾਸੇ ਕੰਢੇ ਦਾ ਰੁੱਖ ਨਹੀਂ ਕੀਤਾ, ਮੰਝਧਾਰ ਵਿੱਚ ਬੇੜੀ ਨੂੰ ਛੱਡਿਆ ਔਰ ਐਸਾ ਛੱਡਿਆ ਕਿ ਆਪਣੇ ਚੱਪਿਆਂ ਦਾ ਨਿਰਾ ਆਸਰਾ ਜਿਹਾ ਰੱਖ ਲਿਆ ਜੋ ਸਿੱਧੀ ਤਾਰ ਆਪਣੇ ਨਾਲ ਲਈ ਚੱਲੇ। ਠੰਡ ਅਤ ਹੈ ਪਰ ਉਸਨੂੰ ਪਰਵਾਹ ਨਹੀਂ, ਕੀ ਜਾਣੀਏ ਜੋ ਉਸਦੇ ਕਿਸੇ ਕਿਸੇ ਵੇਲੇ ਜ਼ੋਰ ਨਾਲ ਖਿਉਣ ਕਰਕੇ ਜੋ ਡੋਲਿਆਂ ਦਾ ਜ਼ੋਰ ਲੱਗਦਾ ਹੈ ਉਸ ਨਾਲ ਸਰੀਰ ਦੀ ਨਿੱਘ ਹਾਰ ਨਹੀਂ ਦਿੰਦੀ। ਇਸੇ ਤਰ੍ਹਾਂ ਟੁਰਦੀ ਨੇ ਰਾਤ ਬਿਤਾ ਦਿੱਤੀ, ਦਿਨ ਚੜਾਇਆ, ਸੂਰਜ ਨੇ ਵੀ ਲਾਸਾਂ ਛੱਡੀਆਂ। ਹੁਣ ਇਸ ਬੀਬੀ ਨੇ ਇੱਕ ਟਿਕਾਣੇ ਬੇੜੀ ਨੂੰ ਕੰਢੇ ਲਾਇਆ, ਆਪਣੇ ਆਪ ਨੂੰ ਸੁਚੇਤ ਕੀਤਾ, ਇੱਕ ਪਟਾਰੀ ਖੋਲ੍ਹ ਕੇ ਕੁਝ ਖਾਧਾ ਅਤੇ ਫਿਰ ਬੇੜੀ ਦੇ ਵਿੱਚ ਹੀ ਸੌਂ ਗਈ। ਜਦ ਲੋਹੜਾ ਕੋ ਪੈਰ ਹੋਇਆ ਤਾਂ ਇਸਨੇ ਫਿਰ ਅਣਜਾਣੇ ਸਫ਼ਰ ਦੀ ਤਿਆਰੀ ਕਰ ਦਿੱਤੀ ਅਤੇ ਬੇੜੀ ਨੂੰ ਸ਼ਵ ਦਰਿਆ ਵਿੱਚ ਛੱਡ ਦਿੱਤਾ। ਬੇਜ਼ੁਬਾਨ ਬੇੜੀ ਡਾਢੇ ਠਰੇ ਹੋਏ ਪਾਣੀ ਦੀ ਛਾਤੀ ਉੱਤੇ ਟੁਰੀ ਜਾਂਦੀ ਹੈ ਅਤੇ ਟੋਰਨ ਵਾਲੀ ਵੀ ਸਰੀਰ ਦੇ ਬਲ ਦੇ ਤਾਣ ਉਸਦੇ ਤ੍ਰਿਖੇ ਲਿਜਾਣ ਵਿੱਚ ਰੱਤਾ ਕਸਰ ਨਹੀਂ ਰੱਖ ਰਹੀ। ਜਦ ਰਾਤ ਉਹ ਆਈ ਚਾਂਦਨੀ ਫਿਰ ਖਿੜ ਪਈ ਤਦ ਉਸਨੇ ਫਿਰ ਬੇੜੀ ਨੂੰ ਉਸ ਰਾਉਂ ਦੀ ਚਾਲ ਉੱਤੇ ਛੱਡ ਦਿੱਤਾ ਅਤੇ ਮਾੜੇ ਮਾੜੇ ਹੱਥ ਲਾਉਂਦੀ ਰਹੀ ਤਾਂ ਜੋ ਬੇੜੀ ਕਿਤੇ ਅੜ ਫਸ ਨਾ ਜਾਵੇ ਅਤੇ ਆਪਣੇ ਸਰੀਰ ਦੀ ਨਿੱਘ ਵੀ ਹਰੀ ਕਾਇਮ ਰਹੇ। ਰਾਤ ਫਿਰ ਬੀਤ ਗਈ, ਦਿਨ ਉਹ ਆਇਆ। ਹੁਣ ਬੀਬੀ ਨੇ ਫਿਰ ਬੇੜੀ ਕਿਨਾਰੇ ਲਾਈ, ਬੰਨ ਦੇ ਘਾਸ ਫੂਸ ਇਕੱਠੇ ਕਰਕੇ ਅੱਗ ਬਾਲੀ ਅਤੇ ਆਪਣੇ ਥੋੜ੍ਹੇ ਜਿਹੇ ਲੱਟੇ ਪੱਟੇ ਵਿੱਚੋਂ ਆਟਾ ਦਾਲ ਕੁਝ ਭਾਂਡਾ ਕੱਢ ਕੇ ਆਪਣੀ ਰੋਟੀ ਪਕਾਈ, ਖਾਧੀ ਅਤੇ ਫਿਰ ਬੇੜੀ ਵਿੱਚ ਸੌਂ ਰਹੀ। ਦਿਨ ਢਲੇ ਫਿਰ ਬੇੜੀ ਟੋਰ ਦਿੱਤੀ। ਇੱਕ ਦਿਨ ਸਾਂਝ ਵੇਲੇ ਬੇੜੀ ਇੱਕ ਕਿਨਾਰੇ ਜਾ ਲੱਗੀ। ਇੱਕ ਐਸਾ ਰਮੜੀ ਕਿਨਾਰਾ ਸੀ ਕਿ ਉਸਦੇ ਜੀ ਨੂੰ ਭਾ ਗਿਆ। ਬੇੜੀ ਵੀ ਮੱਲੋ ਮੱਲੀ ਕਿਨਾਰੇ ਜਾ ਲੱਗੀ। ਇਸਨੇ ਵੀ ਹੁਣ ਹੋਰ ਸਫ਼ਰ ਕਰਨ ਦਾ ਖਿਆਲ ਛੱਡ ਦਿੱਤਾ। ਬੇੜੀ ਨੂੰ ਇੱਕ ਰੱਸਾ ਪਾ ਕੇ ਰੁੱਖ ਨਾਲ ਬੰਨਿਆ ਅਤੇ ਆਪਣੇ ਰਾਤ ਦੇ ਆਰਾਮ ਦੇ ਫਿਕਰ ਵਿੱਚ ਕੱਖ ਉੱਖ ਇਕੱਠੇ ਕਰਕੇ ਅੱਗ ਬਾਲੀ, ਕੁਛ ਪਕਾਇਆ ਖਾਧਾ ਅਤੇ ਫਿਰ ਆਪਣੀਆਂ ਲੋਹੀਆਂ ਪੂਰੀਆਂ ਵਿੱਚ ਆਪ ਨੂੰ ਵਲੇਟ ਕੇ ਸੌਂ ਗਈ। ਉਸ ਮਹਿਲ ਵਿੱਚ ਕਿ ਜਿਸ ਦੇ ਹੇਠੋਂ ਇਹ ਕਾਕੀ ਬੇੜੀ ਵਿੱਚ ਬੈਠ ਕੇ ਟੁਰੀ ਸੀ, ਦੇਖੀਏ ਕੀ ਵਰਤ ਰਿਹਾ ਹੈ। ਘਰ ਦਾ ਮਾਲਕ ਇੱਕ ਬੜਾ ਪੰਡਿਤ ਅਤੇ ਵਿਦਵਾਨ ਹੈ, ਬੜਾ ਜਗੀਰਦਾਰ ਜ਼ਮੀਨਾਂ ਅਤੇ ਮਿਲਖਾਂ ਵਾਲਾ ਹੈ, ਪਰ ਇਸ ਵੇਲੇ ਆਪਣੀ ਚੌਕੀ 'ਤੇ ਬੈਠਾ ਦੁੱਖ ਕਰ ਰਿਹਾ ਹੈ। ਪਾਸ ਉਸਦੀ ਵੋਟੀ ਬੈਠੀ ਹੈ ਜੋ ਹਾਵੇ ਭਰ ਭਰ ਕੇ ਰੋ ਰਹੀ ਅਤੇ ਕਹਿ ਰਹੀ ਹੈ, ਪੰਡਿਤ ਜੀ, ਤੁਹਾਡੀ ਇਸ ਪੰਡਤਾਈ ਨੇ ਕਿਸੇ ਗੱਲ ਜੋਗਾ ਨਾ ਛੱਡਿਆ। ਆ ਮੇਰੀ ਮੁਟਿਆਰ ਸੁਖਿਲਤ ਦੀ ਧੀ, ਇਹ ਵਰੇਸ ਅਤੇ ਆ ਸੂਰਤ, ਰੱਬ ਜਾਣੇ ਇਸ ਵੇਲੇ ਕਿੰਨਾ ਕੱਕਰਾਂ ਦੇ ਮੂੰਹ ਆਈ ਲੁੱਛ ਰਹੀ ਹੈ, ਕਿ ਪੱਥਰ ਹੋ ਕੇ ਦਰਿਆ ਦੇ ਥੱਲੇ ਸੁੱਤੀ ਪਈ ਹੈ, ਕਿ ਉਸਦਾ ਮੱਖਣਾ ਮਲਾਈਆਂ ਨਾਲ ਪਾਲਿਆ ਸਰੀਰ ਮਗਰਮੱਛਾਂ ਦੇ ਅੰਦਰ ਨਪੀੜ ਹੋ ਰਿਹਾ ਹੈ। ਹਾਏ ਬੱਚੀਏ, ਉਹ ਅਭਾਗ ਦਿਹਾੜੇ ਕਿਉਂ ਚੜ੍ਹੇ ਜਦੋਂ ਤੈਨੂੰ ਪੜ੍ਹਨੇ ਪਾਇਆ? ਅਲੋਕਾਰ ਦੀ ਗੱਲ, ਕਦੇ ਕਿਸੇ ਧੀਆਂ ਵੀ ਪੜ੍ਹਾਈਆਂ ਹਨ? ਸੂਰਜ ਨਾ ਚੜ੍ਹਨਾ ਤੇ ਉੱਠ ਧੀਏ ਪੜ੍ਹ ਵਿਆਹ ਕਰਨ, ਐਸਾ ਵਿਆਹ ਕਰਨਾ ਪੜਾਇਆ ਕਿ 21 ਵਰੇ ਲੰਘ ਗਏ, ਧੀ ਨੇ ਵਿਆਹ ਵੱਲ ਮੂੰਹ ਨਾ ਤਾਰਿਆ। ਬਥੇਰਾ ਪਿੱਟਦੀ ਸਾਂ ਕਿ ਨਾ ਪੜਾਓ, ਭੱਲਾ ਪੰਡਿਤ ਜਹਾਨ ਦੇ ਮਰ ਜਾਣਗੇ ਅਤੇ ਸਾਡੀ ਕਾਕੀ ਵਿਆਹ ਕਰਾਇਆ ਕਰੇਗੀ। ਰੋਜ਼ ਕਹਿਣਾ ਕੁੜੀਏ ਪੜ੍ਹ ਵਿਆਹ ਕਰਨ, ਉਹ ਪੜ੍ਹ ਗਈ ਵਿਆਹ ਕਰਨ, ਪੜ੍ਹ ਗਈ ਜਣੇ ਖਣੇ ਨਾਲ ਚਿੰਜੜੀ ਲਾਣੀ, ਆਪੇ ਝਸ ਖਾਏ ਆਪਣੇ ਅੱਗੇ ਆਏ, ਹੁਣ ਉਹ ਤੁਹਾਡੇ ਨਾਲੋਂ ਵੀ ਕਦਮ ਅੱਗੇ, ਤੁਸਾਂ ਪੜ੍ਹਾਈ, ਹੁਣ ਉਹ ਤੁਹਾਡੇ ਅਤੇ ਤੁਹਾਡੇ ਪੰਡਤਾਂ ਦੇ ਕੰਨ ਕੁੱਤਰਦੀ ਸੀ। ਫਿਰ ਮੈਂ ਕਿੰਨੀ ਵਾਰ ਕਿਹਾ, ਪੰਡਿਤ ਜੀ, ਕੁੜੀ ਆਪ ਬਰਾਬਰ ਹੋ ਗਈ, ਇਸ ਨਾਲ ਚਰਚਾ ਨਾ ਕਰਿਆ ਕਰੋ, ਇਸ ਨੂੰ 4 ਪੁਆਟਣੀਆਂ ਦੇ ਕੇ ਕਿਸੇ ਦੇ ਘਰ ਟੋਰੇ, ਬਾਲ ਬੱਚੇ ਹੋ ਜਾਣ, ਘਰਾਂ ਦੀਆਂ ਭੂਮਣਾਂ ਪੈ ਜਾਣ, ਆਪੇ ਭੁੱਲ ਜਾਵੇਗੀ ਜੋ ਕੁਛ ਪੜ੍ਹੀ ਹੈ। ਪਰ ਕਿੱਥੋਂ, ਤੁਸੀਂ ਇਹੋ ਕਹੀ ਗਏ ਜੋ ਲੀਲਾਵਤੀ ਅਤੇ ਮੰਦਰਾਲਸਾ ਤੋਂ ਅੱਗੇ ਲਗਾਉਣਾ ਹੈ ਅਤੇ ਗਾਰਗੀ ਬਣਾ ਦੇਣਾ ਹੈ। ਲਓ ਹੁਣ ਗਾਰਗੀ ਬਣ ਕੇ ਗਈ ਜੇ ਜਹਾਨ ਵਿੱਚ ਗੰਦੋੜਾ ਕਰਨ, ਯਾਨੀ ਦੌਰਾ ਕਰਨ। ਪਤਾ ਨਹੀਂ ਗਾਰਗੀ ਵਾਂਗੂ ਵਿਚਰੇਗੀ ਕਿ ਪੜਿਆਂ ਨਾਲ ਲੜਕੇ ਅਤੇ ਦਿਗਵਿਜੈ ਕਰੇਗੀ, ਕਿ ਸ਼ਵ ਦਰਿਆ ਵਿੱਚ ਮੱਛਾਂ ਕੱਛਾਂ ਦਾ ਭੋਜਨ ਬਣੇਗੀ। ਠੰਡਾ ਸਾਹ ਲੈ ਕੇ, ਹਾਏ ਮੇਰੀ ਲਾਲੀ, ਪੰਡਿਤ ਜੀ, ਸਾਵਿਤਰੀ, ਤੂੰ ਮੇਰੇ ਪਰ ਕਿਉਂ ਰੋਸ ਕਰਦੀ ਹੈ? ਮੈਂ ਤਾਂ ਵਿਦਿਆ ਦਿੱਤੀ ਸੀ, ਤੇਰੀ ਕਾਕੀ ਨੂੰ ਵੇਹੋ ਤਾਂ ਨਹੀਂ ਸੀ ਪਿਲਾਈ? ਇਹ ਉਸਦਾ ਟੁਰ ਜਾਣਾ ਅਤੇ ਵਿਰਾਗੇ ਜਾਣਾ ਕੋਈ ਮੇਰੀ ਵਿਦਿਆ ਦਾ ਅਸਰ ਨਹੀਂ, ਇਹ ਤਾਂ ਸੰਤਾਂ ਸਰਦਾਂ ਦੇ ਮੇਲ ਕਰਕੇ ਉਹ ਗੱਲ ਜੋ ਉਸਦੇ ਕੰਨੀ ਪੈ ਗਈ, ਜੋ ਇੱਕ ਸਿੱਧਾ ਜਿਹਾ ਸਾਧ ਪਾ ਗਿਆ ਸੀ, ਉਹ ਚੋੜ ਕਰ ਗਈ। ਮੇਰੀ ਵਿਦਿਆ ਤਾਂ ਸੁੱਚੇ ਮੋਤੀ ਹਨ ਸਾਵਿਤਰੀ। ਪਰ ਪੰਡਿਤ ਜੀ, ਇਹ ਸਾਧਾਂ ਨਾਲ ਚਿੰਜਣੀਆਂ ਲਾਉਣੀਆਂ, ਚਰਚਾ ਕਰਨੀਆਂ ਅਤੇ ਸਦਾ ਖੋਜ ਵਿੱਚ ਹੀ ਰਹਿਣਾ, ਇਹ ਕਿਸਨੇ ਪੁੱਸ ਪਾਇਆ ਸੀ? ਤੁਸੀਂ ਕਹਿੰਦੇ ਸੀ ਕਿ ਵਿਦਿਆ ਚਰਚਾ ਨਾਲ ਵੱਧਦੀ ਹੈ, ਸੋ ਕੁੜੀ ਨੂੰ ਸੁਭਾਅ ਪੈ ਗਿਆ। ਮਾਛੀ ਰੋਜ਼ ਜਾਲ ਵਿੱਚ ਮੱਛੀਆਂ ਫੜਦਾ ਹੈ, ਕਦੇ ਸੰਸਾਰ ਯਾਨੀ ਮਗਰ ਮੱਛ ਦਾ ਬੱਚਾ ਵੀ ਜਾਲ ਵਿੱਚ ਆ ਜਾਂਦਾ ਹੈ। ਤਦੋਂ ਮਾਛੀ ਹੋਰਾਂ ਨੂੰ ਸਾਰੇ ਭਾਅ ਮਾਲੂਮ ਹੋ ਜਾਂਦੇ ਹਨ। ਤੁਹਾਡੇ ਸਾਧਾਂ ਵਿੱਚ ਇੱਕ ਆ ਗਿਆ ਕੋਈ ਸਾਧ ਜੋ ਤੁਹਾਡੇ ਪਿਓ ਧੀ ਦੋਹਾਂ ਦੀ ਵਿਦਿਆ ਦੇ ਖਲਵਾੜੇ ਵਿੱਚ ਇੱਕ ਚੰਗਿਆੜੀ ਧਰ ਕੇ ਟੁਰਦਾ ਹੋਇਆ। ਧੀ ਤਾਂ ਰੋ ਬੈਠੀ ਵਿਦਿਆ ਨੂੰ ਅਤੇ ਆਪੇ ਨੂੰ ਸੁਦੈਣ ਹੋ ਗਈ, ਅਤੇ ਮੈਂ ਰੋ ਬੈਠੀ ਧੀ ਨੂੰ। ਦੋਵੇਂ ਖਲਵਾੜੇ ਸੜ ਗਏ। ਹੁਣ ਦੱਸੋ ਮੈਂ ਕਿੱਧਰ ਜਾਵਾਂ? ਮੇਰਾ ਕਲੇਜਾ ਥਾਵੇਂ ਨਹੀਂ ਬੈਠਦਾ, ਉੱਡਦਾ ਹੀ ਉੱਡਦਾ ਜਾਂਦਾ ਹੈ। ਅੱਜ ਤੀਸਰਾ ਦਿਨ ਹੋ ਗਿਆ ਹੈ, ਨਾ ਅੰਨ ਨਾ ਜਲ। ਪੰਡਿਤ, ਦੱਸ ਹੁਣ ਕੀ ਕਰੀਏ? ਆਦਮੀ ਦੂਰ ਦੂਰ ਦੌੜਾਏ, ਸੂਈਏ ਛੱਡੇ, ਬੇੜੀਆਂ ਮਗਰ ਦੁਣਾਈਆਂ, ਜਾਲ ਪੁਆਏ, ਪੰਜਾਹ ਪੰਜਾਹ ਕੋਹ ਤੱਕ ਕੰਢੇ ਕੰਢੇ ਪੁੱਛਾਂ ਕੀਤੀਆਂ, ਕੋਈ ਉਗ ਮੋਹਰ ਮਿਲੇ ਤਾਂ ਥਾਉ ਲੱਗੇ। ਸਾਡੇ ਕੀ ਵਸ, ਹੋਣੀ ਪਰਬਲ ਹੈ, ਰਾਮ ਅਤੇ ਕ੍ਰਿਸ਼ਨ ਨਾਲ ਹੋ ਕੇ ਰਹੀ, ਅਸੀਂ ਕਿਸ ਗਿਣਤੀ ਵਿੱਚ ਹਾਂ? ਪੰਡਤਾਣੀ, ਇਹ ਤਾਂ ਸੱਚ ਹੈ, ਪਰ ਮਾਂ ਦੀਆਂ ਆਂਦਰਾਂ ਨੂੰ ਤਾਂ ਗੱਲਾਂ ਨਾਲ ਠੰਡ ਨਹੀਂ ਪੈ ਸਕਦੀ। ਪੰਡਿਤ, ਅਤੇ ਪਿਓ ਕੀ ਕਰੇ ਜਿਸ ਦੀਆਂ ਆਂਦਰਾਂ ਦੇ ਨਾਲ ਆਸਾਂ ਅਤੇ ਉਮੀਦਾਂ ਵੀ ਰੁੜ ਗਈਆਂ? ਨਾ ਨਿਰੀ ਪੱਲੀ ਪੋਸੀ ਧੀ ਗਈ, ਸਗੋਂ ਆਪਣੇ ਤੋਂ ਸਿਆਣੀ ਧੀ ਗਈ। ਇਸ ਤਰ੍ਹਾਂ ਦੇ ਕੀਰਨੇ ਕਰ ਹੀ ਰਹੇ ਸਨ ਕਿ ਸੰਤੋ ਗੋਲੀ ਦੌੜੀ ਦੌੜੀ ਆਈ ਅਤੇ ਆਖਣ ਲੱਗੀ ਕਿ ਘਾਟ ਉੱਤੇ ਜੋ ਪਿੱਪਲ ਹੈ ਉਸ ਦੀ ਟਾਹਣੀ ਨਾਲ ਇੱਕ ਡੱਬੀ ਧਾਗੇ ਨਾਲ ਬੱਧੀ ਹੋਈ ਲਟਕ ਰਹੀ ਸੀ। ਉਸ ਨੂੰ ਖੋਲ੍ਹਿਆ ਤਾਂ ਇੱਕ ਕਾਗਜ਼ ਮਿਲਿਆ ਹੈ, ਪਤਾ ਨਹੀਂ ਕੀ ਹੈ, ਪਰ ਅੱਖਰ ਮੇਰੀ ਬੀਬੀ ਜੀ ਦੇ ਲੱਗਦੇ ਹਨ। ਪੰਡਿਤ ਜੀ ਨੇ ਛੇਤੀ ਨਾਲ ਕਾਗਜ਼ ਲਿਆ ਅਤੇ ਪੜ੍ਹਿਆ। ਉਹਨਾਂ ਕਠੋਰ ਨੇਤਰਾਂ ਵਿੱਚੋਂ ਜੋ ਕਦੇ ਨਹੀਂ ਰੋਏ ਸੇ, ਅੱਜ ਅੱਥਰੂ ਕਰ ਰਹੇ ਹਨ। ਪਤਾ ਨਹੀਂ ਕਿਸ ਵਿਜੋਗ ਭਰੇ ਮਨ ਨਾਲ ਪਿਆਰ ਦੀ ਰੱਸੀ ਨੂੰ ਤੋੜ ਕੇ ਬੰਨ ਦਾ ਰਾਹ ਲੈਣ ਵਾਲੇ ਜੋਗੀ ਹੱਥਾਂ ਨੇ ਲਿਖੇ ਹਨ ਕਿ ਪੰਡਿਤ ਜੀ ਰੋਂਦੇ ਵੈਰਾਗ ਵਿੱਚ ਉਸਨੂੰ ਗਾਵਣ ਲੱਗ ਗਏ। ਸਖੇ ਧਨੀਆ, ਕਿ ਚਿੱਤਰ ਤਰੁੱਟਤ ਪਾਓ ਬੰਦ ਵਿਤਕਰਾ ਵਨਾ ਤੇ ਚਿਤਰਾਂਤ ਵਿਸ਼ਮ ਵਿਸ਼ਿਆਸ਼ੀ ਵਿਸ਼ਗਤਾ ਸ਼ਰਤ ਚੰਦਰ ਜਿਉਤ ਸਾਧਨ ਵਲਗਨਨ ਭੋਗ ਸੁਮੰਗਾ ਨਯੰਤੇ ਯੇ ਰਾਤਰੰਗ ਸੁਕ੍ਰਿਚੈ ਚਿਤੈਂਕ ਸ਼ਰਣੰ। ਕੁਛ ਸੰਸਕ੍ਰਿਤ ਵਿੱਚ ਲਿਖਿਆ ਸੀ। ਇਹ ਭਰਥਰੀ ਹਰੀ ਜੀ ਦੇ ਵੈਰਾਗ ਸ਼ਤਕ ਦੇ ਦੋ ਸਲੋਕ ਸਨ। ਪੰਤਾਣੀ, ਕੀ ਇਹ ਕਾਕੀ ਕੁਛ ਲਿਖ ਕੇ ਛੱਡ ਗਈ ਹੈ? ਪੰਡਿਤ, ਜੀ ਹਾਂ। ਪੰਤਾਣੀ, ਫਿਰ ਕੁਛ ਮੈਂ ਨਿਖੁੱਟੀ ਨੂੰ ਵੀ ਦੱਸੋ ਜੋ ਕਿੱਥੇ ਗਈ ਹੈ ਅਤੇ ਕੀ ਲਿਖ ਗਈ ਹੈ। ਪੰਡਿਤ, ਲਓ ਸੁਣੋ, ਪਹਿਲੇ ਸਲੋਕ ਦਾ ਇਹ ਅਰਥ ਹੈ, ਹੇ ਮਿੱਤਰ, ਧਨ ਹਨ ਉਹ ਸੱਜਣ ਜੋ ਸਰਦ ਚਾਨਣੀ ਦੀ ਖਿੜੀ ਹੋਈ ਰਾਤ ਵਿੱਚ ਗੋਰੀ ਗੋਰੀ ਚਾਨਣੀ ਨਾਲ ਭਰੇ ਹੋਏ ਆਕਾਸ਼ ਦੇ ਫੈਲਾਓ ਹੇਠ ਸੋਹਣੀ ਅਤੇ ਮਨ ਪ੍ਰਸੰਨ ਕਰਨ ਵਾਲੀ ਰਾਤ ਨੂੰ ਐਂ ਬਿਤਾਉਂਦੇ ਹਨ ਕਿ ਪੁਨਾ ਦੇ ਸਮੂਹ ਦੀ ਸ਼ਰਣ ਦੀ ਮਨ ਵਿੱਚ ਕੇਵਲ ਟੇਕ ਧਾਰ ਕੇ ਬੈਠੇ ਹਨ। ਸੰਸਾਰ ਦੇ ਬੰਧਨਾਂ ਦੇ ਕਲੇਸ਼ਾਂ ਨੂੰ ਭੰਨ ਕੱਤਿਆ ਹੈ ਅਤੇ ਮਨ ਵਿੱਚੋਂ ਭਿਆਨਕ ਅਤੇ ਸਰਬ ਸਮਾਨ ਕਰੜੇ ਵਿਸ਼ਿਆਂ ਨੂੰ ਦੂਰ ਕਰ ਦਿੱਤਾ ਹੈ। ਹੇ ਭਗਵਾਨ, ਬਾਲਕੀ ਵੈਰਾਗਵਾਨ ਹੋ ਗਈ। ਪੰਡਤਾਣੀ, ਹਾਏ, ਗਿਆਨ ਨੇ ਪਟ ਕਾਤੀ, ਕੁਛ ਹੋਰ ਵੀ ਲਿਖਿਆ ਹੈ ਕਿ ਇਹੋ ਹੈ? ਪੰਡਿਤ, ਹੋਰ ਜੋ ਲਿਖਿਆ ਹੈ ਉਸਦਾ ਇਹ ਅਰਥ ਹੈ, ਅਸੀਂ ਹੁਣ ਬੰਨ ਨੂੰ ਚੱਲੇ ਹਾਂ, ਹੇ ਮਨ, ਹੇ ਬੁੱਧੀ, ਸਾਨੂੰ ਪਿਆਰ ਕਰਨ ਵਾਲੀ, ਸੰਸਾਰ ਦੇ ਸਵਾਦਾਂ ਤੋਂ ਹੁਣ ਤੂੰ ਵੀ ਉੱਠ ਅਤੇ ਪਵਿੱਤਰ ਜੰਗਲੀ ਫਲਾਂ ਫੁੱਲਾਂ ਨਾਲ ਆਪਣਾ ਨਿਰਵਾਹ ਕਰ, ਬਣੇ ਬਣਾਏ ਸੱਥਰ 'ਤੇ ਆਪਣੀ ਸੇਜ ਬਣਾ ਅਤੇ ਤਿਆਰ ਮਿਲਦੇ ਬਲਕਲ ਭੋਜ ਪੱਤਰਾਂ ਦੇ ਕੱਪੜੇ ਪਹਿਨ ਕੇ ਨਿਰਵਾਹ ਕਰ। ਜਿਸ ਬਨ ਵਿੱਚ ਬੈਠਿਆਂ ਗਿਆਨ ਨਾਲ ਮੂਰਖ ਪੁਰਖਾਂ ਦਾ ਅਤੇ ਕਰਮਾਂ ਕਰਕੇ ਨੀਚਾਂ ਦਾ ਅਤੇ ਧਨ ਦੇ ਲਾਲਚ ਤੋਂ ਦੁਖਦਾਈ ਅਗਿਆਨ ਨਾਲ ਘਬਰਾਈ ਹੋਈ ਅਕਲ ਵਾਲਿਆਂ ਦਾ ਨਾਮ ਤੱਕ ਸੁਣਾਈ ਨਹੀਂ ਦਿੰਦਾ। ਪੰਡਤਾਣੀ, ਬਸ ਪੱਟੀ ਗਈ ਤੀ, ਪੜਾਓ ਵਿਆਕਰਣ, ਕਿਆ ਕੋ ਵਿਆਹ ਕਰਾ ਗਈ ਹੈ? ਪਤੀ ਜੀ, ਤੁਸੀਂ ਤਾਂ ਸਾਰੀ ਉਮਰ ਸ਼ਾਸਤਰ ਘੋੜਦੇ ਰਹੇ, ਬੜੇ ਸਾਧ ਅਤੇ ਤਪੱਸਵੀ ਆਪ ਤੋਂ ਵਿਦਿਆ ਪੜ ਗਏ, ਪਰ ਤੁਹਾਡੇ ਘਰ ਦੌਲਤ ਵਧਦੀ ਹੀ ਗਈ ਅਤੇ ਸੁੱਖਾਂ ਦੇ ਸਮੂਹ ਇਕੱਠੇ ਹੁੰਦੇ ਹੀ ਗਏ। ਬੰਨ ਅਤੇ ਕੰਦਰਾਂ ਅਤੇ ਭੋਜ ਪੱਤਰ ਸੁਪਨੇ ਵਿੱਚ ਨਾ ਆਏ। ਇਹ ਕਾਕੀ ਨੂੰ ਕੀ ਪੜਾਇਆ ਸਾਜੇ ਜੋ ਰੂੰ ਦੇ ਗੋਹੜਿਆਂ ਵਿੱਚ ਹੀ ਅੱਗ ਲੱਗ ਉੱਠੀ? ਪੰਡਿਤ, ਪ੍ਰੀਏ, ਇਹ ਅੱਗ ਮੇਰੀ ਵਿਦਿਆ ਵਿੱਚ ਨਹੀਂ ਸੀ, ਇਹ ਤਾਂ ਉਹ ਸਾਦੜਾ ਲਾ ਗਿਆ ਹੈ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਬਾਹਰੋਂ ਇੱਕ ਮਾਲਕੋਂਸ ਦੀ ਵੈਰਾਗ ਭਰੀ ਅਤੇ ਦਿਲਕੁੱਠਵੀਂ ਸੁਰ ਆਉਣ ਲੱਗ ਪਈ। ਕੁਛ ਐਸਾ ਇਸ ਦਾ ਅਸਰ ਸੀ ਕਿ ਸਾਰਿਆਂ ਦਾ ਧਿਆਨ ਉੱਧਰ ਲੱਗ ਗਿਆ ਔਰ ਸਾਰੇ ਮੂਰਤਾਂ ਵਾਂਗੂ ਚੁੱਪ ਹੋ ਗਏ। ਜਦ ਧਿਆਨ ਦਿੱਤਾ ਤਾਂ ਆਵਾਜ਼ ਦੀ ਇਹ ਸਮਝ ਪਈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓੜ ਤੁਆਰੀ ਰਹਾਓ, ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋ ਹਾਰੀ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਤਾਰੀ, ਸੋ ਸੁਖੀਆ ਤਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਜਾਂ ਇਹ ਵੈਰਾਗ ਅਤੇ ਪਿਆਰ ਭਰੀ ਆਵਾਜ਼ ਮੁੱਕੀ ਤਾਂ ਪੰਡਿਤ ਜੀ ਤਾਂ ਬਾਗ ਵਾਂਗ ਭੂਏ ਹੋਏ ਭੜਕ ਉੱਠੇ। ਮਿਸ਼ਰਾਣੀ, ਇਹ ਤਾਂ ਉਹ ਬਾਵਲਾ ਹੈ ਜੋ ਸਾਡੇ ਘਰ ਨੂੰ ਵਾਵਰੋਲੇ ਵਾਂਗ ਉਡਾ ਗਿਆ ਹੈ। ਜਾਂ ਉਹ ਗਣੂਏ ਮੋਤੀ ਤੇ ਜੀਉਣੇ, ਜਾਓ ਸਾਰੇ ਉਸਨੂੰ ਬੰਨ ਲਿਆਓ। ਇਹ ਸੁਣ ਕੇ ਸਾਰੇ ਸੱਜਣ ਸਾਰੇ ਜਣੇ ਉੱਠ ਨਸੇ। ਕੁਛ ਚਿਰ ਮਗਰੋਂ ਇੱਕ ਲੰਮੇ ਸੁਡੋਲ ਤਿਰਖੀ ਨੁਹਾਰ ਅਤੇ ਗੋਰੇ ਜਿਹੇ ਆਦਮੀ ਨੂੰ ਅੰਦਰ ਲਿਆਏ। ਇਸ ਸੱਜਣ ਪੁਰਖ ਦੀ ਅਜੇ ਛੋਟੀ ਛੋਟੀ ਦਾੜੀ ਸੀ, ਜਿਸ ਤੋਂ ਵਰੇਸ ਕੋਈ 25 ਕੁ ਵਰੇ ਦੀ ਲੱਗਦੀ ਸੀ। ਮੱਥਾ ਚੌੜਾ ਅਤੇ ਕੁਛ ਲਿਸ਼ਕਦਾ ਸੀ, ਅੱਖੀਆਂ ਵੱਡੀਆਂ ਜੱਬੇ ਵਾਲੀਆਂ ਸਨ, ਪਰ ਇਸ ਵੇਲੇ ਕੁਛ ਮਸਤਾਨੀ ਦਸ਼ਾ ਵਿੱਚ ਭਾਰੀਆਂ ਹੋ ਰਹੀਆਂ ਸਨ। ਇਸ ਦੇ ਅੰਦਰ ਆਉਂਦੇ ਸਾਰ ਪੰਡਿਤ ਜੀ ਦਾ ਗੁੱਸਾ ਕੁਛ ਕਾਂਪ ਖਾ ਗਿਆ, ਭਬਕ ਕੇ ਪੈਣ ਦੀ ਥਾਂ ਕੁਛ ਨੈਣ ਦਬਾ ਖਾ ਗਏ। ਉਹ ਮੋਹਨੀ ਮੂਰਤ ਵਾਲਾ, ਜਿਸ ਦੀ ਪਿਆਰੀ ਸੂਰਤ ਖੱਦਰ ਦੇ ਝੱਗੇ ਅਤੇ ਸਿੱਧੀ ਜੀ ਖੱਦਰ ਦੀ ਪੱਗ ਵਿੱਚ ਲਸ ਲਸ ਕਰ ਰਹੀ ਸੀ, ਅਜੇ ਆਪਣੇ ਗਾਉਣ ਦੇ ਰੰਗ ਵਿੱਚ ਹੀ ਸੀ ਅਤੇ ਜਾਂ ਕੋ ਕਿਰਪਾ ਧਾਰੀ ਦੀ ਤੁਕ ਅਜੇ ਤੱਕ ਅਸਥਾਈ ਦੇ ਨਾਲ ਮਿਲ ਮਿਲ ਕੇ ਆਪੇ ਹੀ ਗਾਵੀ ਜਾ ਰਹੀ ਸੀ। ਨਿਰਭੈ ਖੜਾ ਹੋ ਗਿਆ ਔਰ ਐਸਾ ਬੇਪਰਵਾਹ ਖੜੋਤਾ ਕਿ ਅਜੇ ਤੱਕ ਸਮਝਿਆ ਹੀ ਨਹੀਂ ਕਿ ਕਿੱਥੇ ਸਾਂ ਅਤੇ ਕਿੱਥੇ ਆ ਗਿਆ ਹਾਂ। ਤਾਂ ਕੋ ਧੋਖਾ ਕਹਾਂ ਬਿਆ ਪੈ, ਜਾਂ ਕੋ ਓੜ ਤੁਆਰੀ ਦਾ ਰੰਗ ਸੁਰਤ ਨੂੰ ਚੜ ਰਿਹਾ ਸੀ ਅਤੇ ਉਸੇ ਹੀ ਮੌਜ ਵਿੱਚ ਗਲਤਾਨ ਖੜਾ ਸੀ। ਕੁਛ ਸਮਾਂ ਚੁੱਪ ਚਾਪ ਲੰਘ ਗਿਆ। ਪਣਤਾਣੀ ਦੇ ਹੁਣ ਅਥਰੂ ਨਿਕਲ ਪਏ ਅਤੇ ਰੋ ਕੇ ਬੋਲੀ, ਹੇ ਬੇਪਰਵਾਹ ਦਾਤਾ ਲੋਕ, ਮੇਰੀ ਲਾਲੀ ਕਿੱਥੇ ਹੈ? ਪਰ ਦਾਤਾ ਲੋਕ ਤਾਂ ਅਜੇ ਤੱਕ ਜਾਂ ਕੋ ਓੜ ਤੁਹਾਰੀ ਦੀ ਲੈ ਵਿੱਚ ਰੱਤੇ ਪਏ ਸਨ। ਪਣਤਾਣੀ ਨੇ ਫਿਰ ਪੈਰ ਪਕੜ ਕੇ ਇਹੋ ਗੱਲ ਆਖੀ ਤਾਂ ਉਹ ਤ੍ਰਭਕ ਕੇ ਕਹਿਣ ਲੱਗੇ, ਹੇ ਸ਼ੀਲਵੰਤੀ, ਤੇਰੀ ਲਾਲੀ ਦਾ ਮੈਨੂੰ ਪਤਾ ਨਹੀਂ, ਤੇਰੇ ਘਰ ਵਿੱਚ ਹੋ ਸੀ ਜਾਂ ਤੇਰੇ ਜੀ ਵਿੱਚ ਹੋ ਸੀ? ਇਹ ਸੁਣ ਕੇ ਪੰਡਿਤ ਜੀ ਦਾ ਹੌਂਸਲਾ ਕੁਛ ਹੋ ਆਇਆ ਅਤੇ ਬੋਲੇ, ਬਾਬਾ, ਪੰਡਤਾਂ ਤੋਂ ਤਾਂ ਮੈਂ ਸਦਾ ਡਰਦਾ ਹਾਂ, ਪਰ ਦੂਸਰਿਆਂ ਨੂੰ ਤਾਂ ਪਸ਼ੂ ਸਮਾਨ ਜਾਣਦਾ ਹਾਂ। ਸਿੱਧੀ ਤਰ੍ਹਾਂ ਦੱਸ ਦੇ, ਨਹੀਂ ਤਾਂ ਭੈ ਕਰਕੇ ਤੂੰ ਮੇਰੇ ਵਸ ਵਿੱਚ ਹੈ ਔਰ ਮੈਂ ਤੇਰੇ ਸਰੀਰ ਨੂੰ ਜੰਪੂਰੀ ਟੋਰ ਸਕਦਾ। ਦਾਤਾ ਲੋਕ, ਪੰਡਿਤ ਜੀ, ਮੈਂ ਪੰਡਿਤ ਨਹੀਂ ਹਾਂ, ਪਰ ਮੈਂ ਭੈ ਕਦੇ ਕਿਸੇ ਨੂੰ ਦਿੱਤਾ ਨਹੀਂ ਅਤੇ ਕਦੇ ਕਿਸੇ ਦਾ ਮੰਨਿਆ ਨਹੀਂ। ਜੋ ਸੱਚ ਹੈ ਸੋ ਨਿਰਭੈ ਆਖ ਰਿਹਾ ਹਾਂ ਕਿ ਤੁਹਾਡੀ ਲਾਲੀ ਦਾ ਮੈਨੂੰ ਕੋਈ ਪਤਾ ਨਹੀਂ ਹੈ। ਪੰਡਿਤ, ਅੱਗ ਲਾਉਣੀ ਜਾਣਦਾ ਹੈ ਅਤੇ ਫਿਰ ਬੁਝਾਉਣੀ ਨਹੀਂ ਜਾਣਦਾ, ਕਿਉਂ ਉਸ ਪੰਡਿਤ ਕੰਨਿਆਂ ਨੂੰ ਕੋਈ ਭੂਪਕੇ ਦੀ ਗੱਲ ਆਖੀ ਸਾਈ ਜੋ ਉਹ ਆਪੇ ਵਿੱਚ ਨਾ ਰਹੀ? ਦਾਤਾ ਲੋਕ, ਮੈਂ ਤਾਂ ਅੱਗ ਲਾਉਣੀ ਨਹੀਂ ਜਾਣਦਾ, ਅਣ ਲੱਗੀਆਂ ਨੂੰ ਲਾਉਣ ਵਾਲਾ ਅਤੇ ਲੱਗੀਆਂ ਨੂੰ ਪੁਗਾਉਣ ਵਾਲਾ ਉਹ ਸਰਬਤਾਰ ਮਾਲਕ ਹੈ। ਮੈਨੂੰ ਤਾਂ ਤੁਸਾਂ ਜਾਂ ਉਹਨਾਂ ਨੇ ਪੁੱਛਿਆ ਕਿ ਸੱਚ ਦੱਸ, ਮੈਂ ਸੱਚ ਦੱਸਿਆ ਹੈ। ਸੱਚ ਜੇ ਅੱਗ ਹੈ ਤਾਂ ਚੰਗਾ, ਪਾਪਾਂ ਦੇ ਮੜੇ ਸਾੜੇਗਾ ਅਤੇ ਪਾਪ ਮੁੱਕ ਗਏ ਤਾਂ ਲੱਗੀ ਹੋਈ ਆਪੇ ਬੁੱਝ ਜਾਵੇਗੀ। ਪੰਡਿਤ, ਇਉਂ ਨਹੀਂ, ਇਹ ਜਿੰਨ ਆਉਂਦੇ ਹਨ ਝਾੜੇ ਮੰਤਰਾਂ ਨਾਲ ਨਹੀਂ ਨਿਕਲਦੇ, ਇਹਨਾਂ ਦਾ ਦਾਰੂ ਲਸ਼ਟਕਾ ਮੰਤਰ ਭਾਵ ਲਾਠੀਆਂ ਮਾਰਨ ਵਿੱਚ ਵਸਦਾ ਹੈ। ਮੋਤੀ ਫਿਰ ਲਸ਼ਟਕਾ ਪ੍ਰਹਾਰ ਦੀ ਫੁਹਾਰ ਪੈ ਜਾਵੇ, ਭਾਵ ਇਹ ਕਿ ਮਾਰੋ। ਇਹ ਸੁਣਦੇ ਹੀ ਆਦਮੀ ਲਾਠੀਆਂ ਲੈ ਕੇ ਆ ਗਏ। ਦਾਤਾ ਲੋਕ ਨੇ ਤੱਕਿਆ, ਤੱਕ ਕੇ ਮੁਸਕਰਾਇਆ ਅਤੇ ਆਖਿਆ, ਮੈਂ ਜੁਲਾਇਆ ਫਕੀਰ ਨਹੀਂ ਜੋ ਲਾਠੀਆਂ ਲੈ ਆਇਓ, ਮੈਂ ਸ਼ੇਰ ਦਾ ਬੱਚਾ ਹਾਂ। ਮੈਂ ਫੁਕਰਾ ਨਹੀਂ ਜੋ ਲੰਮਾ ਪੈ ਕੇ ਮਰ ਸਕਦਾ ਹਾਂ। ਮੈਂ ਤਾਂ ਆਪਣੇ ਦਾਤਾ ਦੇ ਕੰਮ 'ਤੇ ਹਾਂ ਔਰ ਮੇਰੇ ਮਰਨੇ ਦਾ ਵਕਤ ਅਜੇ ਦੂਰ ਹੈ। ਜ਼ੁਲਮ ਫੈਲ ਗਿਆ ਹੈ, ਜਿਸ ਨੂੰ ਦੂਰ ਕਰਨਾ ਹੈ ਸੱਚੇ ਸਾਧੂਆਂ ਅਤੇ ਅਨਾਥਾਂ ਗਰੀਬਾਂ ਨੂੰ ਇਨਸਾਫ ਦੇ ਨੁਕਤੇ ਪਰ ਖੜੋ ਕੇ ਬਚਾਉਣਾ ਹੈ। ਇਹ ਤੇਰੇ ਦਾਸ ਪੰਡਿਤ ਜੀ ਲਾਠੀਆਂ ਨਾਲ ਮੇਰਾ ਕੀ ਕਰ ਸਕਦੇ ਹਨ? ਮੈਂ ਤਿਆਰ ਹਾਂ ਕਿ ਸਰੀਰ ਦੇ ਦਿਆਂ, ਪਰ ਅਜੇ ਸਮਾਂ ਨਹੀਂ ਪੁੱਗਾ। ਸੋਚ ਲਵੋ, ਭੁੱਲ ਵਿੱਚ ਨਾ ਰਹਿਣਾ ਕਿ ਮੈਂ ਹਾਰ ਮੰਨ ਕੇ ਗੁਜ਼ਾਰਾ ਕਰਨ ਵਾਲੇ ਫਕੀਰਾਂ ਵਿੱਚੋਂ ਹਾਂ। ਮੈਂ ਨਿਆਂ ਦੇ ਨੁਕਤੇ 'ਤੇ ਖੜ੍ਹਾ ਹਾਂ। ਇਸ ਸਰੀਰ ਦੀ ਜੋ ਮਾਲਕ ਵੱਲੋਂ ਨੌਕਰੀ 'ਤੇ ਹੈ, ਰੱਖਿਆ ਕਰਾਂਗਾ। ਜਦ ਮਾਲਕ ਦਾ ਹੁਕਮ ਆਏਗਾ ਕਿ ਲੇਟ ਜਾ, ਫਿਰ ਤੁਸੀਂ ਮਾਰ ਸਕੋਗੇ। ਇਹ ਆਖ ਕੇ ਉਸਦਾ ਖੱਦਰ ਦੀ ਬੁੱਕਲ ਦੇ ਅੰਦਰ ਹੱਥ ਗਿਆ ਔਰ ਸ਼ੂਕ ਦੀ ਨਾਗਨ ਦੀ ਤਰ੍ਹਾਂ ਗੁਪਤੀ ਤਲਵਾਰ ਨਿਕਲੀ ਔਰ ਬਿਜਲੀ ਦੀ ਤਰ੍ਹਾਂ ਉਹਨਾਂ ਸੂਰਮੇ ਹੱਥਾਂ ਵਿੱਚ ਚਮਕ ਉੱਠੀ। ਇਹ ਚਮਕ ਸੀ ਕਿ ਮੌਤ ਦੇ ਦਰਸ਼ਨ ਸਨ। ਇੱਕ ਵਾਰੀ ਤਾਂ ਸਾਰੇ ਤ੍ਰਿਭਕ ਕੇ ਦਸ ਦਸ ਕਦਮ ਪਰੇ ਹਟ ਗਏ। ਮੁਸਕਰਾ ਕੇ ਦਾਤਾ ਲੋਕ ਨੇ ਕਿਹਾ, ਡਰੋ ਨਹੀਂ, ਮੇਰੇ ਹੱਥ ਵਿੱਚ ਵਾਰ ਕਰਨ ਵਾਲੀ ਤਲਵਾਰ ਨਹੀਂ, ਇਹ ਤਾਂ ਵਾਰ ਰੋਕਣ ਵਾਲੀ ਢਾਲ ਹੈ ਜੋ ਸੱਚੇ ਪਾਤਸ਼ਾਹ ਦੇ ਸਿਪਾਹੀ ਦੇ ਪਾਸ ਰੱਖਿਆ ਲਈ ਹੈ, ਤਾਂ ਜੋ ਸ਼ਹਿਨਸ਼ਾਹ ਦਾ ਕੰਮ ਕੋਈ ਰੋਕੇ ਨਹੀਂ। ਪੰਡਿਤ ਜੀ ਚਕਰਾਏ, ਸੋਚਣ ਪਰ ਅਚੰਬਤ ਸਨ ਕਿ ਬਾਵਲਾ ਫਕੀਰ ਹੈ ਜਾਂ ਪੰਡਿਤ, ਵੀਰ ਹੈ ਕਿ ਦਾਨਾ। ਦਾਤਾ ਲੋਕ, ਲਓ ਹੁਣ ਬਹੁਤ ਹੋ ਚੁੱਕੀ, ਮੈਂ ਚੱਲਿਆ ਹਾਂ। ਦਾਤਾ ਲੋਕ ਨਿਰਭੈ ਸ਼ੇਰ ਦੀ ਤਰ੍ਹਾਂ ਟੁਰ ਗਏ। ਕਿਸੇ ਨੂੰ ਹੀਆ ਨਹੀਂ ਪਿਆ ਕਿ ਬਾਂਹ ਫੜ ਲਵੇ। ਇੱਕ ਦਿਨ ਫਿਰ ਲੋਡੇ ਕੋ ਪੈਰ ਦਾਤਾ ਲੋਕ ਨਦੀ ਦੇ ਕਿਨਾਰੇ ਅੱਖਾਂ ਮੀਟੀ ਬੈਠੇ ਸੇ ਕਿ ਪੰਡਿਤ ਜੀ ਦੇ ਇਸ਼ਾਰੇ ਨਾਲ ਮੋਤੀ ਨੇ ਕੈਂ ਕਰ ਦੀ ਲਸ਼ਟਕਾ ਪਾਓ ਲੱਠ ਲੱਕ ਵਿੱਚ ਮਾਰੀ। ਦਾਤਾ ਲੋਕ ਦੀ ਅੱਖ ਖੁੱਲ੍ਹ ਗਈ, ਪਰ ਹੁਣ ਗੁਪਤੀ ਨਹੀਂ ਕੱਢੀ, ਉਸੇ ਤਰ੍ਹਾਂ ਬੈਠੇ ਰਹੇ। ਪੰਜਾਂ ਚੋਹਾਂ ਆਦਮੀਆਂ ਨੇ ਉਹਨਾਂ ਨੂੰ ਕੁੱਟਿਆ ਅਤੇ ਮੁਸ਼ਕਾਂ ਕੱਸ ਲਈਆਂ ਔਰ ਚੁੱਕ ਕੇ ਘਰ ਲੈ ਆਏ। ਹੁਣ ਬੰਨੇ ਹੋਏ ਕੈਦੀ ਨੂੰ ਪੰਡਿਤ ਜੀ ਆਖਦੇ ਹਨ, ਹੁਣ ਬਈ ਰਾਜਾ ਜੀ ਦੇ ਸਿਪਾਹੀ, ਹੁਣ ਤੇਰੀ ਰੱਖਿਆ ਕਰਨ ਵਾਲੇ ਕਿੱਥੇ ਹਨ? ਦਾਤਾ ਲੋਕ, ਮੇਰੇ ਰਾਜਾ ਜੀ ਦਾ ਹੁਕਮ ਆ ਗਿਆ ਹੈ ਕਿ ਤੂੰ ਮਾਰ ਖਾ, ਕੋਇਆ ਜਾ, ਤੇਰੇ ਖੂਨ ਤੋਂ ਪਿਆਰ ਦੀ ਫੁਲਵਾੜੀ ਖਿੜੇਗੀ। ਸੋ ਮਾਲਕ ਦੀ ਸੇਵਾ ਵਿੱਚ ਮੇਰਾ ਕੰਮ ਹੁਣ ਕੁੱਠੇ ਜਾਣਾ ਹੈ। ਮੇਰੇ ਕੁੱਠੇ ਜਾਣ ਵਿੱਚ ਮੇਰੇ ਰਾਜਾ ਜੀ ਦੀ ਵਡਿਆਈ, ਐਸ਼ਵਰਜ ਅਤੇ ਪ੍ਰਤਾਪ ਪ੍ਰਕਾਸ਼ੇਗਾ ਅਤੇ ਉਸਦਾ ਸਵਰਗ ਰਾਜ ਨਾਰਕੀ ਦਿਲਾਂ 'ਤੇ ਸਿੱਕਾ ਜਮਾਏਗਾ। ਇੱਕ ਭੈ ਦੀ ਥਰਾਹਟ ਪੰਡਿਤ ਅਤੇ ਪਣਤਾਣੀ ਦੇ ਕਲੇਜੇ ਵਿੱਚੋਂ ਲੰਘੀ, ਪਰ ਨੌਕਰ ਹੁਣ ਦਾਤਾ ਲੋਕ ਨੂੰ ਕੁੱਟ ਕੁੱਟ ਕੇ ਮੁੰਜ ਬਣਾ ਰਹੇ ਸੀ। ਥੋੜ੍ਹੇ ਹੀ ਚਿਰ ਵਿੱਚ ਸਾਈ ਲੋਕ ਫਿਸ ਕੇ ਬੇਸੁੱਧ ਹੋ ਗਿਆ। ਪੰਡਿਤ ਹੁਣ ਫਿਰ ਮਾਨੋ ਸੁੱਤਾ ਸੁੱਤਾ ਜਾ ਗਿਆ ਕਿ ਓਹੋ, ਕਿਤੇ ਇਹ ਸ਼ਖਸ ਲਾਹੌਰ ਦੀ ਸਰਕਾਰ ਦਾ ਸੂਈਆ ਫਕੀਰੀ ਭੇਸ ਵਿੱਚ ਨਾ ਫਿਰਦਾ ਹੋਵੇ। ਜਿਸ ਨਿਰਭੈਤਾ ਨਾਲ ਬੋਲਦਾ ਸੀ, ਉਹ ਤਾਂ ਸਰਕਾਰੀ ਟੈਂ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਜੇ ਐਸਾ ਹੈ ਤਾਂ ਲੈਣੇ ਦੇ ਦੇਣੇ ਪੈਣਗੇ। ਹੁਣ ਛੋਟੀ ਜਿਹੀ ਗੱਦ ਦੇ ਮਗਰੋਂ ਇਹ ਫੈਸਲਾ ਹੋਇਆ ਕਿ ਇਹ ਮਰ ਚੁੱਕਾ ਹੈ, ਇਸ ਨੂੰ ਇੱਕ ਛੋਟੀ ਜਿਹੀ ਬੇੜੀ ਵਿੱਚ ਪਰਾਲੀ ਪਾ ਕੇ ਦੋ ਚਾਰ ਪੂਰੀਆਂ ਵਿੱਚ ਵਲੇਟ ਕੇ ਸੁੱਟ ਦਿੱਤਾ ਜਾਵੇ ਅਤੇ ਬੇੜੀ ਮਝਧਾਰ ਜਾ ਕੇ ਛੱਡ ਦਿੱਤੀ ਜਾਵੇ। ਰਾਤੋ ਰਾਤ ਲੋਥ 50-60 ਕੋ ਨਿਕਲ ਜਾਊ, ਕਿਤੇ ਡੁੱਬ ਜਾਊ ਰਸਤੇ ਵਿੱਚ ਜਾਂ ਮਿਠਨਕੋਟ ਤੱਕ ਥੋ ਹੀ ਨਾ ਰਹੂ। ਪਾਪ ਦਾ ਹਨੇਰਾ ਅਤੇ ਰਾਜਸੀ ਦੰਡ ਦਾ ਭੈ ਅਤੇ ਕਿਤੇ ਖੂਨ ਦਾ ਬਚਾਓ ਅਕਲ 'ਤੇ ਪਰਦਾ ਪਾ ਦਿੰਦੇ ਹਨ। ਇਹ ਕਾਹਲੀ ਕਿ ਕਿਵੇਂ ਲੋਥ ਘਰ ਵਿੱਚੋਂ ਛੇਤੀ ਨਿਕਲੇ, ਮੁਦਾ ਘਰ ਵਿੱਚੋਂ ਦੂਰ ਹੋਵੇ, ਇਸੇ ਹੀ ਪਾਸੇ ਲੈ ਗਿਆ। ਅਤੇ ਸਾਂਝ ਹੁੰਦੇ ਸਾਰ ਹੀ ਦਾਤਾ ਲੋਕ ਜੀ ਦਾ ਬਬਾਨ ਇੱਕ ਪੁਰਾਣੇ ਨਿੱਕੇ ਜਿਹੇ ਬਜਰੇ ਵਿੱਚ ਧਰਿਆ ਸ਼ਵ ਦਰਿਆ ਵਿੱਚ ਟੁਰ ਗਿਆ। ਕੁਦਰਤ ਦੇ ਰੰਗ, 2 ਦਿਨ ਪਹਾੜਾਂ ਵਿੱਚ ਅੱਤ ਵਰਖਾ ਹੋਈ ਸੀ, ਅੱਜ ਦਰਿਆ ਬੇਰੁੱਤਾ ਹੀ ਚੜ੍ਹ ਰਿਹਾ ਸੀ ਅਤੇ ਸਾਂਝ ਤੋਂ ਹਵਾ ਵੀ ਦੱਖਣ ਰੁੱਖ ਨੂੰ ਤਿਰਖੀ ਵਗ ਰਹੀ ਸੀ। ਬੇਮਲਾਹੀ ਬੇੜੀ ਨੂੰ ਚੜਾਉ ਅਤੇ ਵਾਉ ਨੇ ਉਸ ਤਿਰਖੀ ਚਾਲੇ ਪਾਇਆ ਕਿ ਪਾਣੀ ਦੇ ਰੋੜ ਵਿੱਚ ਹਵਾ ਵਾਂਗੂ ਤਿੱਖੀ ਰੁੜਦੀ ਚਲੀ ਗਈ। ਆ ਪਿਆਰੇ ਰਾਜਾ ਜੀ ਦੇ ਸਿਪਾਹੀ, ਤੇਰੇ ਕੋਹੇ ਜਾਣ ਵਿੱਚ ਤੇਰੇ ਮਾਲਕ ਦਾ ਪ੍ਰਤਾਪ ਚਮਕੇਗਾ, ਤੇਰੇ ਮਾਰੇ ਜਾਣ ਵਿੱਚੋਂ ਤੇਰੇ ਸ਼ਹਿਨਸ਼ਾਹ ਦੀ ਵਡਿਆਈ ਨਿਕਲੇਗੀ। ਇਸ ਹੁਕਮ ਨੂੰ ਕਿਤਨੀ ਦੂਰ ਬੈਠੇ ਤੂੰ ਸੁਣ ਲਿਆ, ਕਿਸ ਵਿਸ਼ਵਾਸ ਨਾਲ ਮੰਨ ਲਿਆ ਅਤੇ ਕਿਸ ਹੌਂਸਲੇ ਨਾਲ ਪ੍ਰਵਾਨ ਕਰ ਲਿਆ। ਹੇ ਪੰਚ, ਹੇ ਸ੍ਰੇਸ਼ਟ, ਤੇਰੀ ਗੁਪਤੀ ਅਤੇ ਤੇਰੇ ਹੱਥ, ਤੇਰਾ ਮਨ ਅਤੇ ਤੇਰੀ ਬੁੱਧੀ ਸ੍ਰੇਸ਼ਟ ਹਨ, ਜਿਨ੍ਹਾਂ ਨੇ ਪਿਆਰੇ ਦਾ ਪਿਆਰ ਇਸ ਤਰ੍ਹਾਂ ਪਾ ਲਿਆ। ਆਹ ਰਾਜਾ ਜੀ ਦੇ ਸਿਪਾਹੀ, ਤੇਰੀ ਪਵਿੱਤਰ ਦੇਈ ਫੱਟਾਂ ਨਾਲ ਕਾਇਲ ਇਸ ਸਰਦੀ ਦੇ ਕਹਿਰ ਦੀ ਹਵਾ ਵਿੱਚ ਘਾਸ ਫੂਸ 'ਤੇ ਪਈ ਸਮੁੰਦਰ ਵੱਲ ਜਾ ਰਹੀ ਹੈ, ਜਿੱਥੇ ਕੀ ਜਾਣੀਏ ਕਿ ਜਦ ਤੱਕ ਪਾਣੀ ਲੱਕੜੀ ਨੂੰ ਖਾ ਨਾ ਜਾਏਗਾ, ਤੇਰਾ ਇਹ ਪਾਵਨ ਵਿਮਾਨ ਸਮੁੰਦਰ ਦੀ ਛਾਤੀ ਭਰੀ ਤਰਿਆ ਕਰੇਗਾ। ਉਹ ਚਾਨਾ ਹੈ ਜਿਸ ਦੇ ਪਾਣੀਆਂ ਵਿੱਚ ਪਿਆਰ ਦੀ ਮੁਸ਼ਕ ਹੈ। ਹਾਂ, ਉਸੇ ਚੰਨਾ ਦੇ ਚੌੜੇ ਪੇਟ ਪੁਰ ਰਾਜਾ ਜੀ ਦੇ ਸਿਪਾਹੀ ਦੀ ਲੋਥ ਰੁੜਦੀ ਜਾ ਰਹੀ ਹੈ। ਇਸ ਥਾਂ ਤੋਂ ਡਾਢੀ ਦੂਰ ਹੇਠਾਂ ਪੂਰਬੀ ਕਿਨਾਰੇ 'ਤੇ ਮੀਲਾਂ ਦਾ ਰਮਣੀਕ ਬੇਲਾ ਹੈ ਅਤੇ ਝੰਗ ਦਾ ਸ਼ਹਿਰ ਹੈ, ਜਿਸ ਬੇਲੇ ਵਿੱਚ ਕਦੇ ਰਾਜੇ ਦੀ ਵੰਜਲੀ ਵੱਜਦੀ ਅਤੇ ਸੁਣਨ ਵਾਲਿਆਂ ਨੂੰ ਮੋਹਿਤ ਕਰਦੀ ਹੁੰਦੀ ਸੀ। ਜੇ ਇੱਥੋਂ ਪਾਰ ਹੋ ਕੇ ਚੰਨਾ ਦੇ ਪੱਛਮੀ ਕਿਨਾਰੇ ਚੱਲ ਲੱਗੀਏ ਤਾਂ ਥੋੜ੍ਹੀ ਜਿਹੀ ਵਾੜ 'ਤੇ ਰਮਣੀਕ ਥਾਵੇਂ ਚੁੰਡ ਦਾ ਸੋਹਣਾ ਸੁਹਾਵਣਾ ਪਿੰਡ ਹੈ। ਇਸ ਪਿੰਡ ਵਿੱਚ ਦਿਨ ਚੜ੍ਹ ਚੁੱਕਾ ਹੈ। ਸੂਰਜ ਦੀ ਨਿੱਘੀ ਨਿੱਘੀ ਧੁੱਪੇ ਦੋ ਦੋ ਚਾਰ ਚਾਰ ਦੀਆਂ ਡਾਣੀਆਂ ਵਿੱਚ ਆਦਮੀ ਬੈਠੇ ਹਨ। ਇੱਕ ਢਾਣੀ ਦੇ ਆਦਮੀ ਕਹਿ ਰਹੇ ਹਨ ਕਿ ਚੰਨਾ ਦੇ ਵਿੱਚੋਂ ਕੋਈ ਵਰਣ ਦੇਵਤਾ ਦੀ ਪੁੱਤਰੀ ਪ੍ਰਗਟ ਹੋਈ ਹੈ, ਜੋ ਇਸ ਫੈਰਾਗ ਨਾਲ ਬਿਰਹੇ ਕਰਦੀ ਹੈ ਕਿ ਚੰਨਾ ਦਾ ਪਾਣੀ ਸੁਣਨ ਲਈ ਖੜੋ ਜਾਂਦਾ ਹੈ। ਦੂਸਰੀ ਢਾਣੀ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਹੀਰ ਕਬਰ ਵਿੱਚੋਂ ਨਿਕਲ ਕੇ ਫਿਰ ਬੇਲਿਆਂ ਵਿੱਚੋਂ ਲੀਲਾ ਦਿੰਦੀ ਫਿਰਦੀ ਹੈ। ਹੋਰ ਭਲਾ ਐਡਾ ਸੁੰਦਰ ਅਤੇ ਬਿਰਹੋਂ ਕੁੱਠਾ ਕੌਣ ਹੋ ਸਕਦਾ ਹੈ? ਇੱਕ ਮੁਸਲਮਾਨ ਫਕੀਰ ਕਹਿ ਰਿਹਾ ਹੈ, ਇਹ ਜੰਨਤ ਯਾਨੀ ਸੁਰਗ ਤੋਂ ਹੂਰ ਆਈ ਹੈ। ਇਸ ਦੇ ਪਿਆਰੇ ਨੂੰ ਅੱਲਾ ਨੇ ਇਸ ਜਹਾਨ ਵਿੱਚ ਭੇਜ ਦਿੱਤਾ ਹੈ, ਇਹ ਉਸਨੂੰ ਭਾਲਦੀ ਫਿਰਦੀ ਹੈ। ਪਰ ਵੇਖਿਆ ਜੇ ਕੋਈ ਬੇਅਦਬੀ ਨਾ ਕਰ ਬੈਠੇ, ਇਹਨਾਂ ਵਿੱਚ ਬੜੀ ਸੱਤਿਆ ਹੁੰਦੀ ਹੈ। ਇਸ ਤਰ੍ਹਾਂ ਦੀਆਂ ਅਨੇਕ ਚਰਚਾ ਆਲੇ ਦੁਆਲੇ ਹੁੰਦੀਆਂ ਰਹਿੰਦੀਆਂ ਹਨ, ਪਰ ਸਭ ਦੇ ਦਿਲ ਵਿੱਚ ਉਸਦਾ ਪੈ ਸਤਿਕਾਰ ਅਤੇ ਉਸਦੇ ਬਿਰਹੇ ਸੁਣਨ ਦੀ ਲਗਨ ਸਮਾ ਰਹੀ ਹੈ। ਅਕਸਰਾਂ ਦੇ ਜੀਅ ਵਿੱਚ ਉਸ ਨਾਲ ਗੱਲਬਾਤ ਕਰਨ ਦਾ ਵੀ ਚਾਅ ਹੈ, ਪਰ ਉਹ ਕਿਸੇ ਨਾਲ ਬੋਲਦੀ ਨਹੀਂ ਹੈ। ਚੰਗੇ ਚੰਗੇ ਫਲ, ਮਿਠਿਆਈ, ਪੁਲਾਅ ਅਤੇ ਭੋਜਨ ਲੋਕ ਜਿੱਥੇ ਉਸਨੂੰ ਦੇਖਣ ਛੱਡ ਆਉਂਦੇ ਹਨ, ਪਰ ਕਦੇ ਕਿਸੇ ਨੇ ਉਸਨੂੰ ਖਾਂਦਿਆਂ ਨਹੀਂ ਡਿੱਠਾ। ਤਦ ਵੀ ਇਹ ਚਾਅ ਲੋਕਾਂ ਦਾ ਹਟਦਾ ਨਹੀਂ। ਤ੍ਰੀਮਤਾ ਅਕਸਰ ਮਗਰ ਫਿਰਦੀਆਂ ਹਨ। ਜਦ ਕਿਤੇ ਬੈਠ ਕੇ ਲੀਲਾਂ ਦੇਣ ਦੀ ਗਾਉਂਦੀ ਹੈ ਤਾਂ ਝੁਰਮਟ ਪਾ ਕੇ ਲੋਕ ਆ ਬੈਠਦੇ ਹਨ। ਇਸ ਵੇਲੇ ਉਹ ਵੈਰਾਗਣ ਕੰਨਿਆ ਢਾਹੇ 'ਤੇ ਬੈਠੀ ਹੈ, ਨਿੱਕੀ ਜਿਹੀ ਵੀਣਾ ਹੱਥ ਵਿੱਚ ਹੈ, ਜਿਸ ਵਿੱਚ ਕਲਿਆਣ ਦਾ ਇੱਕ ਬੇਵਕਤਾ ਤਰਾਨਾ ਵੱਜ ਰਿਹਾ ਹੈ। ਅਰ ਵਜਾਉਣ ਵਾਲੀ ਉਸ ਰੰਗ ਵਿੱਚ ਮਗਨ ਹੈ। ਹੁਣ ਗਲਾ ਵੀ ਖੁੱਲਿਆ, ਗਲਾ ਕੀ ਖੁੱਲਿਆ, ਬੰਨ ਥਰਾ ਉੱਠਿਆ। ਸੱਚੀ ਮੁੱਚੀ ਐਂ ਜਾਪੇ ਕਿ ਲਹਿਰਾਂ 'ਤੇ ਵੀ ਕੁਛ ਅਸਰ ਪੈ ਰਿਹਾ ਹੈ। ਆਵਾਜ਼ ਨਿਕਲੀ, ਦੌਲਤ ਉਮਰ ਜਵਾਨੀ ਕੂੜੇ, ਕੂੜੇ ਸਭ ਪਰਵਾਸੇ, ਕੂੜੇ ਰੰਗ ਤਮਾਸ਼ੇ ਸਾਰੇ, ਕੂੜੇ ਰੋਵਣ ਹਾਸੇ, ਕੂੜੇ ਤਾਜ ਸਿਰਾਂ 'ਤੇ ਸੌਂਦੇ, ਕੂੜੇ ਹੱਥੀਂ ਕਾਸੇ, ਜਿੰਨੇ ਦਾਵ ਲਗਾਏ ਕੂੜੇ, ਕੂੜੇ ਢਾਲੇ ਪਾਸੇ, ਕੂੜੇ ਦਾਵੇ ਕੂੜੇ ਮਾਣੇ, ਕੂੜੇ ਸਭ ਅਸਾਸੇ, ਸੱਚ ਜਾਣ ਜੋ ਕੱਚ ਵਿਹਾਜੇ, ਓੜ ਕੂੜੇ ਪਾਸੇ। ਵੀਣਾ ਢਹਿ ਪਈ, ਅੱਖਾਂ ਮਿਟ ਗਈਆਂ, ਪਾਣੀ ਤਰਪ ਤਰਪ ਕਿਰ ਰਿਹਾ ਹੈ। ਜਿੰਦਾ ਠੰਡੀ ਤਰੇਲੀ ਹੋਈ ਰਾਤ ਦੇ ਮਗਰੋਂ ਪੱਤਿਆਂ 'ਤੇ ਟੋਪੇ ਕਿਰਦੇ ਹਨ। ਚੁਤਰਫੇ ਭੀੜ ਚੁੱਪ ਚਾਪ ਬੈਠੀ ਹੈ, ਜੋ ਕੋਈ ਹੋਰ ਟੇਪੇ ਦੀ ਆਵਾਜ਼ ਆਵੇਗੀ, ਪਰ ਚਾਰ ਘੜੀਆਂ ਚੁੱਪ ਵਰਤੀ ਰਹੀ। ਫਿਰ ਅੱਖਾਂ ਨਹੀਂ ਖੁੱਲੀਆਂ, ਪਰ ਇਹ ਸੱਦ ਉੱਠੀ, ਮੁੱਠੀ ਮਾਣ ਜੋ ਬੰਦੇ ਮੱਤੀ, ਮੁੱਠੀ ਭਰੀ ਜਵਾਨੀ, ਮੁੱਠੀ ਤਾਣ ਮਾਪਿਆਂ ਰਤੀ, ਮੁੱਠੀ ਮਾਲ ਗੁਮਾਨੀ, ਮੁੱਠੀ ਪੜੀ ਬਹੁਤਾਂ ਵਿਦਿਆ, ਮੁੱਠੀ ਅਕਲ ਦੀਵਾਨੀ, ਮੁੱਠੀ ਕੁੱਠੀ ਲੁੱਠੀ ਗਈਆਂ, ਭੁੱਲੀ ਫੇਰ ਭੁਲਾਨੀ। ਫਿਰ ਚੁੱਪ ਹੋ ਗਈ। ਬਹੁਤ ਚਿਰ ਬੈਠ ਬੈਠ ਕੇ ਲੋਕ ਉੱਠ ਗਏ। ਸੂਰਜ ਢਾਲੇ ਪੈ ਗਿਆ, ਇਸਦੀ ਅੱਖ ਖੁੱਲ੍ਹੀ, ਦੋ ਡੰਗ ਭੁੱਖਿਆਂ ਲੰਘ ਚੁੱਕੇ ਸਨ। ਇਸ ਵੇਲੇ ਅੱਖਾਂ ਦੇ ਸਾਹਮਣੇ ਕੁਛ ਮਠਿਆਈ, ਕੁਛ ਚੌਲ ਫੁਲਕੇ ਅਤੇ ਦੁੱਧ ਪਿਆ ਸੀ। ਜੀ ਤਾਂ ਖਾਣ ਨੂੰ ਨਹੀਂ ਕਰਦਾ, ਪਰ ਭੁੱਖ ਬੁਰੀ ਬਲਾ ਹੈ। ਹੱਥ ਵੱਧੇ, ਕੁਛ ਮੂੰਹ ਤੱਕ ਚੁੱਕ ਲਿਆ ਹੈ। ਮੂੰਹ ਨੇ ਕਾਲੀ ਕਾਲੀ ਚਿੱਥੇ ਅਤੇ ਪੇੜ ਦੇ ਹਵਾਲੇ ਕੀਤਾ। ਜਦ ਕੁਛ ਝੁਲਕਾ ਹੋ ਗਿਆ, ਵੀਣਾ ਸੰਭਾਲ ਕੇ ਉੱਠ ਗਈ। ਜੋ ਪਦਾਰਥ ਸਨ ਜਿੱਥੇ ਪਏ ਸਨ, ਪਏ ਰਹਿ ਗਏ। ਇਸਨੇ ਹੁਣ ਨਦੀ ਵੱਲ ਰੁੱਖ ਕੀਤਾ ਅਤੇ ਮਨ ਨੂੰ ਕਹਿਣ ਲੱਗੀ, ਹੇ ਮਨ, ਘਰ ਬੰਨਾਂ ਦੀ ਖਾਤਰ ਛੱਡਿਆ ਸੀ, ਬੰਨ ਮਿਲ ਗਏ, ਪਰ ਉਹ ਸਵਾਦ, ਉਹ ਸ਼ਾਂਤੀ ਨਹੀਂ ਮਿਲੀ ਜਿਸ ਦੀ ਆਸ ਵਿੱਚ ਘਰ ਛੱਡਿਆ ਸੀ। ਮੈਂ ਬਾਵਲੀ ਹੋ ਗਈ, ਕਿਉਂ ਮੈਂ ਪੜ ਸੁਣ ਕੇ ਗਾ ਲਿਆ, ਮੈਂ ਤਾਂ ਸ਼ੁੱਧ ਚੇਤਨ ਆਪ ਹਾਂ, ਸਾਖਿਆਤ ਬ੍ਰਹਮ ਹਾਂ। ਮੈਂ ਰੋੜ ਵਿੱਚ ਰੁੜ ਪਈ, ਪਰ ਉਹ ਹੋ, ਇਹ ਖੁਸ਼ ਕਰਨ ਵਾਲੇ ਖਿਆਲ, ਇਹ ਖਿਆਲ ਹੀ ਹਨ, ਮ੍ਰਿਗ ਤ੍ਰਿਸ਼ਨਾ ਦੇ ਤਰੰਗ ਹਨ। ਜੇ ਮੈਂ ਆਪ ਹਾਂ ਤਾਂ ਮੇਰੇ ਅੰਦਰ ਇਹ ਭੁੱਲ ਕਿਉਂ ਹੈ? ਸਮਝ ਤਾਂ ਹੈ, ਪਰ ਸਮਝ ਦਾ ਕੋਈ ਰਸ ਸਵਾਦ ਨਹੀਂ ਹੈ। ਘਰ ਦੇ ਪਿੱਟਣਿਆਂ ਵਿੱਚ ਤਾਂ ਭਰਮ ਉਲਝਾਉਂਦਾ ਹੈ, ਹੁਣ ਤਾਂ ਕੋਈ ਉਲਝਾ ਨਹੀਂ, ਪਰ ਫਿਰ ਵੀ ਸ਼ਾਂਤੀ ਨਹੀਂ। ਹਾਏ, ਉਹ ਮਿੱਠ ਬੋਲਾ ਕਿੱਥੇ ਗਿਆ? ਉਸਦੇ ਬੋਲਣ ਵਿੱਚ ਰਸ ਸੀ, ਉਸਦੇ ਕੋਲ ਖਲੋਣ ਵਿੱਚ ਸ਼ਾਂਤੀ ਸੀ। ਉਹ ਕੀ ਕਹਿ ਗਿਆ ਸੀ ਉਸ ਦਿਨ? ਗਿਆਨ ਵਿੱਚ ਪ੍ਰੇਮ ਨਹੀਂ ਤਾਂ ਗਿਆਨ ਮ੍ਰਿਤਕ ਹੈ। ਗਿਆਨ ਤਾਂ ਸਾਡੇ ਵਿੱਚ ਸੀ, ਫਿਰ ਅਸੀਂ ਮ੍ਰਿਤਕ ਸਾਂ, ਸੱਚਮੁੱਚ ਮ੍ਰਿਤਕ ਸਾਂ, ਕਿਉਂਕਿ ਜੀਕੂ ਰਸ ਵਿੱਚ ਉਹ ਰਹਿੰਦਾ ਸੀ, ਅਸੀਂ ਨਹੀਂ ਸਾਂਗੇ। ਬਥੇਰਾ ਪੁੱਛਿਆ ਕਿ ਇਸ ਰਸ ਦੀ ਖੈਰ ਪਾ ਜਾਈ, ਸਮਝਾਂਦਾ, ਪਰ ਇਹ ਕਹਿੰਦਾ ਟੁਰ ਗਿਆ, ਜੋ ਮੇਰੇ ਰਾਜਾ ਜੀ ਪਾਸ ਜਾਓ। ਹਾਂ ਮਿੱਠ ਬੋਲੇ ਸੱਜਣ, ਤੇਰਾ ਰਾਜਾ ਜੀ ਕਿੱਥੇ ਹੈ? ਮੈਨੂੰ ਕੀ ਪਤਾ ਸੀ ਕਿ ਮਿੱਠ ਬੋਲੇ ਸਿਪਾਹੀ ਨੇ ਕੰਡ ਕਰਨੀ ਹੈ ਅਤੇ ਮੇਰੇ ਅੰਦਰ ਵੈਰਾਗ ਦੀ ਅੱਗ ਬਲ ਉੱਠਣੀ ਹੈ। ਮੈਨੂੰ ਮੁਰਦਾ ਕਹਿ ਗਿਆ। ਹਾਏ, ਮੈਨੂੰ ਸ਼ਾਹ ਸ਼ਰੀਫ ਵਰਗੇ ਸੂਫੀ ਫਿਲਸਫਾ ਦਾਨ ਦਾ ਖਿਤਾਬ ਦੇ ਕੇ ਗਏ ਸਨ, ਇਹ ਬਾਂਕਾ ਸਿਪਾਹੀ ਮੈਨੂੰ ਕਹਿ ਗਿਆ ਸ਼ਾਹ ਸ਼ਰੀਫ ਤੈਨੂੰ ਗਾਲ ਦੇ ਗਿਆ ਹੈ। ਨਿਰਾ ਫਿਲਸਫਾ ਮਨ ਦੇ ਮੰਡਲ ਦੀ ਖੋਜ ਹੈ, ਜ਼ਿੰਦਗੀ ਯਾਨੀ ਜੀਵਨ ਬਿਨਾਂ ਫਿਲਸਫਾ ਨਿਰਾ ਜਾਣਨਾ ਹੈ। ਹਾਏ, ਜੀਵਨ ਕਿੱਥੇ ਹੈ? ਲੁਕਣ ਮੀਟੀ ਖੇਡ ਜਾਣ ਵਾਲੇ ਪ੍ਰੀਤਮਾ, ਉਹ ਜ਼ਿੰਦਗੀ ਬਖਸ਼ ਹੁਲਾਰੇ ਕਿੱਥੇ ਹਨ ਜਿਨ੍ਹਾਂ ਦੀਆਂ ਸਹਿਨਤਾਂ ਮਾਰ ਕੇ ਲੁਕ ਗਏ ਹੋ? ਫਿਰ ਇੱਕ ਗੀਤ ਗਾਵੀ ਜਿਸਦਾ ਭਾਵ ਇਸ ਪ੍ਰਾਚੀਨ ਛੰਦ ਵਿੱਚ ਹੈ। ਆ ਪਿਆਰੇ ਕਈ ਸਿੱਖ ਸਿਕਾਈਆ, ਮੈਂ ਸਿੱਖ ਸਿੱਖ ਹੋਈਆਂ ਅੱਧੀ, ਨਾ ਤਰਿਓਈ ਨਾ ਬੁੜਿਓਈ ਨਾ ਚੜਿਓਈ ਕਿਸੇ ਕੱਦੀ, ਨਾ ਮੈਂ ਮੋਈ ਨਾ ਮੈਂ ਜੀਵੀ, ਇੱਕ ਕੌਲ ਤੇਰੇ ਦੀ ਬੱਦੀ, ਕਿਹੀ ਸਹਿਨਤ ਝੋਲੀ ਪਾਈਆ ਅੱਗ ਕਟਕ ਦੀ ਲੱਦੀ। ਇਉਂ ਗਾਉਂਦੀ ਹੋਕੇ ਲੈਂਦੀ ਤੇ ਰੋਂਦੀ ਫਾਵੀ ਹੋਈ, ਫਿਰ ਮਨੋਰਾਜ ਕਰਨ ਲੱਗ ਪਈ। ਮੈਂ ਸਰਬੰਗ ਖਲ ਵਿਦ ਬ੍ਰਹਮ ਜਾਣਦੀ ਹਾਂ, ਮੈਂ ਮੂਰਖ ਨਹੀਂ ਅਵਿਧ ਨਹੀਂ, ਮੈਂ ਜਾਣਦੀ ਹਾਂ ਕਿ ਜੇ ਚਿੱਤ ਦੀਆਂ ਬਿਰਤੀਆਂ ਰੁਕ ਜਾਣ ਤਾਂ ਤਦਾ ਦ੍ਰਿਸ਼ਟੂ ਸਰੂਪੇ ਅਵਸਰ ਥਾਨਮ ਹੋ ਜਾਵੇਗਾ, ਫਿਰ ਮੈਂ ਕਿਉਂ ਸਾਧਨ ਨਹੀਂ ਕਰਦੀ? ਫਿਰ ਗਿਆਨ ਯੋਗ ਦੀ ਮੈਂ ਜਾਣੂ ਹਾਂ, ਚਾਹਾਂ ਤਾਂ ਵੈਰਾਗ ਵਿਵੇਕ ਨਾਲ ਇਸ ਵਿੱਚ ਟਿਕ ਜਾਵਾਂ, ਪਰ ਕੀ ਹੋ ਗਿਆ? ਮੈਂ ਸਾਂਖ ਵੀ ਪੜ੍ਹੀ ਹਾਂ, ਇਹ ਸਰੀਰ ਇੰਦਰੇ ਬੁੱਧੀ ਸਭ ਪ੍ਰਕਿਰਤੀ ਹੈ, ਪੁਰਖ ਅਤੀਤ ਹੈ, ਸੰਧੀ ਮਾਤਰ ਜਾਂ ਗੁਣ ਗੁਣੀ ਭਾਵ ਕਰਕੇ ਮੇਲ ਹੈ। ਕਰਤਾ ਇਹ ਪ੍ਰਕਿਰਤੀ ਹੈ ਜੋ ਪੁਰਖ ਦੀ ਸੰਧੀ ਕਰਕੇ ਕਿਰਿਆਮਾਨ ਹੋ ਜਾਂਦੀ ਹੈ, ਪਰ ਆਪ ਜੜ ਹੈ, ਪਾਪ ਪੁੰਨ ਦਾ ਲੇਪ ਕਰਤਾ ਨੂੰ ਨਹੀਂ ਹੈ, ਪੁਰਖ ਅਤੀਤ ਨੂੰ ਕੋਈ ਲੇਪ ਨਹੀਂ ਹੈ। ਤਾਂ ਤੇ ਮੈਂ ਇਸ ਗਿਆਨ ਵਿੱਚ ਸੁੱਖ ਲਵਾਂ, ਪ੍ਰਕਿਰਤੀ ਪੁਰਖ ਨਾਲ ਪ੍ਰਤੀਬਿੰਬਤ ਆਲਸੀ ਹੋ ਰਹੀ ਹੈ। ਮੈਂ ਸਮਝਾਂ ਅਤੇ ਲੈ ਕਰਾਂ, ਮੈਂ ਸੁਤੰਤਰ ਅਤੇ ਅਪੈ ਹਾਂ, ਪਰ ਉਹ ਡੋਬ ਪਿਆ, ਧੂਹ ਪਈ, ਇਹ ਡੋਬ ਤੇ ਧੂਹ ਹੀ ਸੀ ਜੋ ਵਿਦਿਆ ਵਿੱਚ ਨਹੀਂ ਪੜ੍ਹੀ ਸੀ। ਇਹ ਧੂਹ ਕਿਸੇ ਮਹਾਤਮਾ ਪੰਡਿਤ ਗੁਣੀ ਗਿਆਨੀ ਸਾਧੂ ਦੇ ਚਰਚਾਵਾਦ ਵਿੱਚ ਨਹੀਂ ਸੀ। ਕਿ ਇਹੋ ਹੀ ਜੀਵਨ ਸੀ ਜਿਸ ਨੂੰ ਮਿੱਠ ਬੋਲਾ ਸਾਈਂ ਜੀਵਨ ਆਖਦਾ ਸੀ? ਪਰ ਕੀ ਜਾਣੀਏ, ਜਦ ਇੱਕ ਝਲਕਾ ਦੇ ਕੇ ਮਾਰ ਗਿਆ, ਸੂਰਤ ਦੇਖ ਨਾ ਸੀਰਤ ਪੁੱਛੀ, ਦੇਖਦਿਆਂ ਮਨ ਹਾਰ ਗਿਆ, ਤਾਬ ਰਹੀ ਨਾ ਬੋਲਣ ਸੰਧੀ, ਵਿੰਨ ਕਲੇਜਾ ਪਾਰ ਗਿਆ, ਪਾਰੋਂ ਸਤ ਸੁਣੇਂਦਿਆਂ ਠਿੱਲੀ ਹੱਥੋਂ ਪਾਰ ਉਰਾਰ ਗਿਆ, ਹੋਸ਼ ਗਈ ਸਿਕਸੀ ਨੇ ਬੱਜੀ, ਲੱਗ ਕਲੇਜੇ ਮਾਰ ਗਿਆ। ਹਾ ਹਾ ਨਦੀਏ, ਥਾਉ ਦੱਸ ਦਾਤਾ ਜੀ ਕਿੱਥੇ ਹਨ? ਇੰਨਾ ਹੀ ਥਾਉ ਦੱਸ ਜਾਂਦੇ ਕਿ ਕਿਸ ਰਾਜਾ ਜੀ ਦੇ ਸਿਪਾਹੀ ਹਨ ਤਾਂ ਟੋਲ ਆਉਂਦੀ, ਹੁਣ ਕੀ ਟੋਲ ਹੋਵੇ? ਤਾਂਗਾਂ ਨੇ ਘੇਰ ਲਿਆ, ਸਿੱਕਾਂ ਨੇ ਵਿੰਨ ਲਿਆ, ਲੋਚਾਂ ਨੇ ਮਾਰ ਲਿਆ, ਨਾ ਸ਼ਾਸਤਰ ਰਸਤਾ ਦੇਂਦਾ ਹੈ, ਨਾ ਮੇਰੀ ਅਕਲ, ਮੈਨੂੰ ਹੋ ਕੀ ਗਿਆ? ਹਾਏ, ਇਕੱਲੜੀ ਹਾਂ, ਦੁਨੀਆ ਉਜਾੜ ਸਾਰੀ, ਕੋਈ ਨਹੀਂ ਹੈ ਮੇਰਾ, ਕਰਮਾਂ ਤੋਂ ਹੀਣ ਹਾਰੀ। ਇਉਂ ਵਿਲਕ ਦੀ ਕਿਨਾਰੇ ਪਹੁੰਚੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦੇ ਬਾਕੀ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।